बावन चंदन सतगुरु होवे जिस बन देश मल्ये करत तरुण वरन को त्यों नर भगत अशेष। वाहिगुरु जी का खालसा वाहिगुरु जी की फतेह।
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਸਭ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਮੇਲੇ ਹੋ ਰਹੇ ਹਨ। ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨਾਲ ਕਰੋੜਾਂ ਜਨਮਾਂ ਦੇ ਪਾਪ ਪੁੰਨਾਂ ਦਾ ਰੂਪ ਧਾਰਨ ਕਰ ਜਾਂਦੇ ਹਨ। ਐਸੇ ਹਨ ਮਹਾਰਾਜ ਦੇ ਦਰਸ਼ਨ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਪਾਂ ਸਾਰੇ ਗੁਰੂ ਚਰਨਾਂ ਚ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਸੰਧਿਆ ਦੇ ਦੀਵਾਨਾਂ ਵਿਚ ਗੁਰ ਇਤਿਹਾਸ ਦੀ ਕਥਾ ਦਾ ਪਠਨ ਪਾਠਨ ਹੁੰਦਾ ਆ ਰਿਹਾ ਹੈ ਪੁਰਾਤਨ ਸਮੇਂ ਤੋਂ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹਰ ਰੋਜ ਆਪ ਜੀ ਸਰਵਣ ਕਰਦੇ ਐਸੀ ਅੰਮ੍ਰਿਤ ਵਰਖਾ ਕੀਤੀ। ਗੁਰੂ ਅਮਰਦਾਸ ਮਹਾਰਾਜ 22 ਸਾਲ ਗੋਂਦਵਾਲ ਦੇ ਜਮਦੂਤਾਂ ਨੂੰ ਹੀ ਨਹੀਂ ਆਣ ਦਿੱਤਾ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਧਰਮਰਾਜ ਨੂੰ ਗੋਂਦਵਾਲ ਸਾਹਿਬ ਹੀ ਬੁਲਾ ਰਿਹਾ। ਕਹਿਣ ਲੱਗੇ ਧਰਮਰਾਜ, ਇਹ ਸਾਡਾ ਹੁਕਮ ਹੈ ਕਿ ਜਿੰਨਾ ਚਿਰ ਅਸੀਂ ਸ੍ਰੀ ਗੋਂਦਵਾਲ ਸਾਹਿਬ ਚ ਇੱਥੇ ਜਮਦੂਤ ਨਹੀਂ ਆਉਣੇ ਚਾਹੀਦੇ। ਤੇਰੇ ਦੂਤਾਂ ਦਾ ਸਾਡੀ ਨਗਰੀ ਚ ਫੇਰਾ ਨਹੀਂ ਪੈਣਾ ਚਾਹੀਦਾ। ਇਸ ਤੋਂ ਵੱਡੀ ਹੁਣ ਮਹਾਰਾਜ ਦੀ ਕਿਆ ਵਡਿਆਈ ਬਿਆਨ ਕਰੀਏ। ਉਹਨਾਂ ਦੇ ਤਾਂ ਬੇਨਤੀ ਗੁਣ ਹਨ, ਸਾਡੀ ਰਸਨਾ ਕਰ ਨਹੀਂ ਸਕਦੀ। ਕਨਹਰ ਬੂੰਦ ਬਸੋਰ ਮਾਵਨ ਕੁਸਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਪਲ ਉਨਹੈ ਜੋਗ ਆਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਵੈ। ਕਹਿੰਦੇ ਧਰਤੀ ਦੇ ਵਾਲ, ਧਰਤੀ ਦੇ ਰੋਮ। ਧਰਤੀ ਦੇ ਰੋਮ ਕਿਹੜੇ ਹਨ? ਘਾਹ ਦੇ ਬੂਟੇ ਤੋਂ ਚੰਦਨ ਦੇ ਬੂਟੇ ਤੱਕ ਸਾਰਾ ਭਾਰ ਬਨਸਪਤੀ ਧਰਤੀ ਦੇ ਰੋਮ ਹਨ, ਗਿਣੇ ਨਹੀਂ ਜਾ ਸਕਦੇ। ਔਰ ਬੱਦਲ ਦੀਆਂ ਬੂੰਦਾਂ, ਮੀਂਹ ਜਦੋਂ ਪੈਂਦਾ ਹੈ ਕਿੰਨੀਆਂ ਕੁ ਪੈਂਦੀਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ। ਔਰ ਬਸੰਤ ਰੁੱਤ ਚ ਫੁੱਲ ਕਿੰਨੇ ਖਿੜਦੇ ਨੇ ਉਹ ਗਿਣੇ ਨਹੀਂ ਜਾ ਸਕਦੇ। ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਗਿਣੀਆਂ ਨਹੀਂ ਜਾ ਸਕਦੀਆਂ। ਸਮੁੰਦਰ ਦਾ ਪਾਣੀ ਮਿਣਿਆ ਨਹੀਂ ਜਾ ਸਕਦਾ। ਗੰਗਾ ਦੀਆਂ ਲਹਿਰਾਂ ਦੀ ਗਿਣਤੀ ਨਹੀਂ ਹੋ ਸਕਦੀ। ਸ਼ਿਵ ਜੀ ਭਗਵਾਨ ਦਾ ਧਿਆਨ ਕਿੰਨਾ ਡੂੰਘਾ ਹੈ, ਰੁਦਰ ਧਿਆਨ। ਕਿਉਂਕਿ ਧਿਆਨ ਲਾ ਕੇ ਸਮਾਧੀ ਲਾ ਕੇ ਸ਼ਿਵ ਜੀ ਬਹਿੰਦੇ ਨੇ, ਸ੍ਰਿਸ਼ਟੀ ਬਣ ਕੇ ਸਮਾਪਤ ਹੋ ਜਾਂਦੀ, ਉਹਨਾਂ ਦੀ ਸਮਾਧੀ ਨਹੀਂ ਖੁੱਲਦੀ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਔਰ ਸਤਿਗੁਰਾਂ ਦਾ ਗਿਆਨ ਕਿੰਨਾ ਬੇਅੰਤ ਹੈ। ਕਵੀ ਜਨ ਭਲ ਉਹਨੇ ਜੋ ਗਾਵੇ, ਜੇ ਕੋਈ ਉਹਨਾਂ ਦਾ ਵੀ ਅੰਤ ਪਾ ਲਵੇ ਤਾਂ ਵੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੇਰੇ ਅੰਤ ਨਹੀਂ ਕੋਈ ਗਾ ਪਾ ਸਕਦਾ, ਤੇਰੇ ਗੁਣ ਨਹੀਂ ਕੋਈ ਪੂਰੇ ਗਾ ਸਕਦਾ। ਐਸੇ ਗੁਰੂ ਅਮਰਦਾਸ ਮਹਾਰਾਜ, ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਆਓ ਹੁਣ ਸਰਵਣ ਕਰੀਏ। ਗੁਰੂ ਰਾਮਦਾਸ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਵੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਵਨ ਚੰਦਨ ਸਤਿਗੁਰੂ ਹੋਵੇ ਜਿਸ ਬਨ ਦੇਸ਼।
ਜੈਸੇ ਜਿਹੜੇ ਜੰਗਲ ਵਿੱਚ ਬਾਵਨ ਚੰਦਨ ਹੁੰਦਾ ਹੈ, ਉਸ ਜੰਗਲ ਦੇ ਸਾਰੇ ਬੂਟੇ ਹੀ ਚੰਦਨ ਤਰ੍ਹਾਂ ਮਹਿਕ ਜਾਂਦੇ ਹਨ। ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਔਰ ਜਿਹੜੇ ਦੇਸ਼ ਵਿੱਚ ਸਤਿਗੁਰੂ ਹੁੰਦੇ ਹਨ, ਉਹ ਦੇਸ਼ ਦੀ ਸਾਰੀ ਜਨਤਾ ਹੀ ਪਰਮੇਸ਼ਰ ਦੀ ਭਗਤ ਬਣ ਜਾਂਦੀ ਹੈ। ਉਹਨਾਂ ਦੇ ਅੰਦਰੋਂ ਵੀ ਗਿਆਨ ਦਾ, ਭਗਤੀ ਦਾ, ਨਾਮ ਦਾ ਰਸ ਚੋਣ ਲੱਗਦਾ ਹੈ। ਉਹਨਾਂ ਵਿੱਚੋਂ ਭਗਤੀ ਦੀ ਸੁਗੰਧੀ ਆਉਣ ਲੱਗਦੀ ਹੈ।
ਮੱਲਿਆ ਕਰਤ ਤਰ ਵਰਨ ਕੋ ਕਿਉਂ ਨਰ ਭਗਤ ਅਸ਼ੇਸ਼।
ਚੰਦਨ ਸਾਰੇ ਬੂਟਿਆਂ ਨੂੰ ਚੰਦਨ ਕਰ ਦਿੰਦਾ ਹੈ, ਸਤਿਗੁਰੂ ਸਾਰਿਆਂ ਨੂੰ ਭਗਤ ਬਣਾ ਦਿੰਦੇ ਹਨ। ਧੰਨ ਗੁਰੂ ਨਾਨਕ ਸਾਹਿਬ, ਗੁਰੂ ਕਲਗੀਧਰ ਜੀ ਨੇ ਤਾਂ ਆਪਣੇ ਖਾਲਸੇ ਨੂੰ ਹੀ ਸਤਿਗੁਰੂ ਬਣਾ ਦਿੱਤਾ। ਖਾਲਸਾ ਮੇਰੋ ਸਤਿਗੁਰ ਪੂਰਾ, ਦੀਵੇ ਤੇ ਜੋ ਦੀਵਾ ਬਲਿਆ, ਦੀਵਾ ਬਲਦਾ ਦੂਜੇ ਦੀਵੇ ਨੂੰ ਵੀ ਦੀਵਾ ਬਾਲ ਕੇ ਉਹ ਆਪਣੇ ਵਰਗਾ ਹੀ ਕਰ ਲੈਂਦਾ ਹੈ। ਮਹਾਰਾਜ ਸਾਹਿਬ, ਗੁਰੂ ਨਾਨਕ, ਗੁਰੂ ਕਲਗੀਧਰ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੇ ਪਾਪੀ ਜੀਵਾਂ ਤੇ ਇੰਨੀ ਕਿਰਪਾ ਕੀਤੀ ਹੋਈ ਹੈ, ਸਾਨੂੰ ਵੀ ਆਪਣੇ ਵਰਗਾ ਮਾਣ ਦਿੱਤਾ ਹੈ। ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ। ਬੜੀ ਉਪਮਾ ਮਹਾਰਾਜ ਨੇ ਖਾਲਸੇ ਦੀ ਕੀਤੀ, ਆਪਣਾ ਹੀ ਰੂਪ ਕਿਹਾ ਖਾਲਸੇ ਨੂੰ। ਸਤਿਗੁਰੂ ਆਪਣੇ ਵਰਗਾ ਹੀ ਬਣਾ ਲੈਂਦੇ ਹਨ।
ਚੋਪਈ ਗੋਇੰਦਵਾਲ ਬਸੇ ਇੱਕ ਥਾਨ,
ਗੋਇੰਦਵਾਲ ਸਾਹਿਬ ਜੀ ਦੀ ਜੋ ਪਵਿੱਤਰ ਧਰਤੀ ਹੈ, ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ, ਗਯੋ ਦੁਖ ਦੂਰ ਬਰਖਨ ਕੋ ਸੋ ਗੁਰੂਮੁਖ ਦੇਖ ਗਰੂ ਸੁਖ ਪਾਇਓ। ਇੱਥੇ ਵੱਡਾ ਭਾਰੀ ਭੂਤਾਂ ਪ੍ਰੇਤਾਂ ਦਾ ਡੇਰਾ ਸੀ। ਗੋਂਦੇ ਖੱਤਰੀ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਭੇਜਿਆ, ਸਾਰੇ ਭੂਤ ਪ੍ਰੇਤ ਕੱਢ ਕੇ ਗੋਇੰਦਵਾਲ ਨੂੰ ਗੋਬਿੰਦਪੁਰੀ ਸਮਾਨ ਪਵਿੱਤਰ ਬਣਾ ਦਿੱਤਾ। ਐਸੀ ਪਵਿੱਤਰ ਧਰਤੀ ਤੇ 22 ਸਾਲ ਸਤਿਗੁਰੂ ਅਮਰਦਾਸ ਸਾਹਿਬ ਜੀ ਨਿਵਾਸ ਕੀਤਾ ਹੈ।
ਸਕਲ ਦੇਸ਼ ਪੀ ਭਗਤ ਮਹਾਨ,
ਮਹਾਰਾਜ ਇੱਕ ਥਾਂ ਤੇ ਰਹੇ ਹਨ, ਚੰਦਨ ਦੇ ਬੂਟੇ ਦੀ ਤਰ੍ਹਾਂ, ਜਿਵੇਂ ਚੰਦਨ ਦਾ ਬੂਟਾ ਹੁੰਦਾ ਤਾਂ ਇੱਕ ਜਗ੍ਹਾ ਤੇ ਖੜਾ ਹੈ, ਪਰੰਤੂ ਉਹਦੀ ਸੁਗੰਧੀ ਦੂਰ ਦੂਰ ਤੱਕ ਫੈਲ ਜਾਂਦੀ ਹੈ। ਮਹਾਰਾਜ ਆਪ ਤਾਂ ਗੋਇੰਦਵਾਲ ਚ ਬੈਠੇ ਰਹੇ ਤੀਸਰੇ ਪਾਤਸ਼ਾਹ, ਪਰ ਸਾਰੇ ਦੇਸ਼ ਵਿੱਚ, ਸਾਰੀ ਦੁਨੀਆਂ ਵਿੱਚ ਭਗਤੀ ਦਾ ਪ੍ਰਚਾਰ ਕਰ ਦਿੱਤਾ।
ਜੈ ਕਹਿਤੇ ਸੁਨ ਕਰ ਜਗਿਆ ਸੀ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਵਿੱਤਰ ਪਾਵਨ ਬਚਨ ਸੁਣਨ ਵਾਸਤੇ ਜਗਿਆਸੂ ਗੁਰਮੁਖ ਸੋਭਾ ਸੁਣ ਸੁਣ ਕੇ ਆਉਂਦੇ ਹਨ।
ਆਨੰਦ ਧਾਰ ਬਸੇ ਗੁਰ ਪਾਸੀ,
ਆਕੇ ਗੁਰੂ ਜੀ ਦੇ ਕੋਲ ਹੀ ਵਸਦੇ ਹਨ।
ਚਾਰ ਪਦਾਰਥ ਠਾਂਡੇ ਦੁਆਰੇ,
ਮਹਾਰਾਜ ਦੇ ਦਰਬਾਰ ਵਿੱਚ ਚਾਰੇ ਪਦਾਰਥ ਹੱਥ ਜੋੜ ਕੇ ਖੜੇ ਰਹਿੰਦੇ, ਧਰਮ ਅਰਥ ਕਾਮ ਮੋਕਸ਼, ਇਥੋਂ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ।
ਦੇਤ ਜਨਨ ਕੋ ਖੁੱਲੇ ਭੰਡਾਰੇ,
ਖੁੱਲੇ ਹੱਥੀ ਭੰਡਾਰੇ ਵੰਡਦੇ ਹਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਕਿਸੇ ਨੂੰ ਧਰਮ ਦੀ ਲੋੜ ਹੈ, ਧਰਮ ਮਿਲਦਾ ਹੈ। ਅਰਥ ਦੀ ਲੋੜ ਹੈ, ਅਰਥ ਮਿਲਦਾ। ਕਾਮ ਦੀ ਲੋੜ ਹੈ, ਕਾਮਨਾ ਪੂਰੀ ਹੁੰਦੀ ਹੈ। ਤੇ ਮੁਕਤੀ ਦਾ ਭੰਡਾਰਾ ਤਾਂ ਸਤਿਗੁਰਾਂ ਕੋਲ ਹੈ ਹੀ ਹੈ। ਚਾਰੇ ਪਦਾਰਥ ਸਿੱਖਾਂ ਨੂੰ ਦਿੰਦੇ ਹਨ ਸਤਿਗੁਰੂ।
ਜਿਮ ਚਿਤ ਚਿਤਵੇਂ ਗੁਰੂ ਕਿਰਪਾਲ,
ਅਮਰਦਾਸ ਸਾਹਿਬ ਜੀ ਜੋ ਵੀ ਫੁਰਨਾ ਕਰਦੇ ਹਨ ਆਪਣੇ ਚਿਤ ਵਿਚ,
ਸੋ ਬਿਦ ਬਨੇ ਆਨ ਤਤਕਾਲ।
ਪਰਮੇਸ਼ਰ ਉਹ ਫੁਰਨਾ ਉਸੇ ਵੇਲੇ ਪੂਰਾ ਕਰ ਦਿੰਦਾ। ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਸਾਧੂ ਜਨ ਜਿਹੜੀ ਜਿਹੜੀ ਚਿਤਵਨੀ ਕਰਦੇ ਹਨ ਪਰਮੇਸ਼ਰ ਮੰਨ ਲੈਂਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਫੁਰਨਾ ਬਿਰਥਾ ਨਹੀਂ ਜਾਂਦਾ।
ਇੱਕ ਦਿਨ ਮੱਜਨ ਕਰ ਗੁਰ ਥੇਰੇ,
ਉਹਦਾ ਬਚਨ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ਼ਨਾਨ ਕਰਕੇ ਬੈਠੇ ਹਨ।
ਪਾਨੀ ਆਏ ਦਰਸ ਕੋ ਕਰੇ,
ਮਹਾਰਾਜ ਜੀ ਦੀ ਬੇਟੀ ਬੀਬੀ ਭਾਨੀ ਜੀ ਨੇ ਆ ਕੇ ਦਰਸ਼ਨ ਦਿਦਾਰੇ ਕੀਤੇ।
ਪਿਖ ਤਨੂ ਜਾ ਪਰ ਪਰਮ ਕਿਰਪਾਲ,
ਆਪਣੀ ਪੁੱਤਰੀ ਤੇ ਬਹੁਤ ਕਿਰਪਾ ਕਰਿਆ ਕਰਦੇ ਸਨ। ਉਹਦੀ ਭਾਵਨੀ, ਉਹਦੀ ਭਗਤੀ, ਉਹਦੀ ਸੇਵਾ ਤੋਂ ਬਹੁਤ ਰੀਝਦੇ ਸਨ ਗੁਰੂ ਅਮਰਦਾਸ ਸਾਹਿਬ ਜੀ।
ਸ੍ਰੀ ਮੁਖ ਤੇ ਬੋਲੇ ਤਿਸ ਕਾਲ,
ਪਾਵਨ ਮੁਖ ਤੋਂ ਮਹਾਰਾਜ ਸਾਹਿਬ ਇਹ ਬਚਨ ਕੀਤੇ।
ਰਾਮਦਾਸ ਅਬ ਤਨ ਪਰ ਹਰੈ,
ਕਹਿਣ ਲੱਗੇ ਪੁੱਤਰੀ ਤੇਰਾ ਪਤੀ ਰਾਮਦਾਸ ਜੇਠਾ ਕੁਝ ਦਿਨਾਂ ਅੱਜ ਥੋੜੇ ਸਮੇਂ ਵਿੱਚ ਹੀ ਹੁਣ ਸਰੀਰ ਤਿਆਗ ਦੇਵੇਗਾ।
ਕਹੋ ਪੁੱਤਰੀ ਕਿਆ ਤਬ ਤੂੰ ਕਰੇ,
ਹੇ ਬੇਟਾ ਜੇ ਤੇਰਾ ਪਤੀ ਚਲਾਣਾ ਕਰ ਗਿਆ ਤੂੰ ਕੀ ਕਰੇਗੀ।
ਛਿੰਨ ਪੰਗਰ ਸਭ ਅਹੈ ਸਰੀਰ,
ਹੇ ਬੇਟਾ ਇਹ ਜਿੰਨੇ ਸਰੀਰ ਹਨ ਸੰਸਾਰ ਦੇ, ਜਿੰਨੇ ਸੰਬੰਧ ਹਨ ਛਿੰਨ ਪੰਗਰ ਹਨ, ਨਾਸਮਾਨ ਹਨ।
ਬਿਨਸਤ ਤੁਰਤ ਨ ਕਰਹੀ ਤੀਰ,
ਇਹ ਸਾਰੇ ਸਰੀਰ ਜਿੰਨੇ ਵੀ ਪੈਦਾ ਹੋਏ ਨੇ ਬਿਨਸਨੇ ਹਨ। ਜੋ ਉਪਜੋ ਸੋ ਬਿਨਸ ਹੈ, ਆਜ ਕੇ ਕਾਲ ਕੋਈ ਵੀ ਸਰੀਰ ਸਦਾ ਨਹੀਂ ਰਹਿਣਾ।
ਪਾਨੀ ਮਹਾ ਚਤੁਰ ਸਭ ਜਾਨੀ,
ਸਤਿਗੁਰਾਂ ਦੇ ਬਚਨ ਸੁਣ ਕੇ ਮਾਤਾ ਭਾਨੀ ਜੀ ਨੇ ਜਾਣ ਲਿਆ।
ਹੋਤ ਨ ਕਬਹੂ ਕੂਰ ਪਿਤ ਬਾਨੀ,
ਪਤੀ ਪਿਤਾ ਜੀ ਦਾ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਰਸਨਾ ਤੋਂ ਨਿਕਲਿਆ ਬਚਨ ਬਿਰਥਾ ਨਹੀਂ ਜਾਂਦਾ।
ਦ੍ਰਿੜ ਨਿਸ਼ਚੇ ਤਰ ਇਸੀ ਪ੍ਰਕਾਰੀ,
ਨਿਸ਼ਚਾ ਕਰ ਲਿਆ ਕਿ ਜੇ ਉਹਨਾਂ ਨੇ ਬਚਨ ਕੀਤਾ ਇਸੇ ਤਰ੍ਹਾਂ ਹੀ ਹੋਣਾ, ਵਰਤਾਰਾ ਵਰਤਣਾ, ਮੇਰੇ ਪਤੀ ਜੀ ਹੁਣ ਚਲਾਣਾ ਕਰ ਜਾਣਗੇ।
ਕਰਤ ਸ਼ਿਗਰ ਨਤ ਨਾਤੀ ਉਤਾਰੀ,
ਮਾਤਾ ਭਾਨੀ ਜੀ ਉਹਨਾਂ ਨੇ ਉਸੇ ਵੇਲੇ ਸ਼ੀਘਰਤਾ ਦੇ ਨਾਲ ਜੋ ਸੁਹਾਗ ਦੀ ਨਿਸ਼ਾਨੀ ਨੱਕ ਵਿੱਚ ਨੱਥ ਪਹਿਨੀ ਹੋਈ ਸੀ ਉਤਾਰ ਦਿੱਤੀ ਹੈ।
ਸ਼੍ਰੀ ਗੁਰ ਪਿਤ ਕੇ ਤਰੀ ਅਗਾਰੀ,
ਸੁਹਾਗ ਦੀ ਨਿਸ਼ਾਨੀ ਨੱਥ ਉਤਾਰ ਕੇ ਪਿਤਾ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਅੱਗੇ ਰੱਖ ਦਿੱਤੀ ਹੈ।
ਹੱਥ ਜੋੜ ਮੁਖ ਬਿਨੇ ਉਚਾਰੀ,
ਹੱਥ ਜੋੜ ਕੇ ਬੀਬੀ ਭਾਨੀ ਜੀ ਆਪਣੇ ਪਤੀ ਪਿਤਾ ਜੀ ਨੂੰ ਬੇਨਤੀ ਕਰਦੇ ਹਨ।
ਪ੍ਰਭ ਜੀ ਅਪਰਕਾਰ ਕਿਆ ਕਰੋ,
ਸੱਚੇ ਪਾਤਸ਼ਾਹ ਮਹਾਰਾਜ ਮੈਂ ਹੋਰ ਕੀ ਕਰਨਾ ਹੈ।
ਜੇ ਵਿਧਵਾ ਕੇ ਧਰਮ ਸੋ ਧਰਮ,
ਜੋ ਵਿਧਵਾ ਦਾ ਧਰਮ ਹੁੰਦਾ ਹੈ ਆਪਣੇ ਪਤੀ ਦੀ ਯਾਦ ਵਿੱਚ ਜਤ ਸਤ ਰੱਖ ਕੇ ਭਗਤੀ ਕਰਨੀ। ਮੈਂ ਆਪਣੇ ਪਤੀ ਦੀ ਯਾਦ ਵਿੱਚ ਜੀਵਨ ਗੁਜ਼ਾਰਾਂਗੀ, ਭਗਤੀ ਸਿਮਰਨ ਕਰਾਂਗੀ।
ਸੁਣ ਸ਼੍ਰੀ ਸਤਿਗੁਰ ਬਾਤ ਬਖਾਨੇ,
ਮਹਾਰਾਜ ਆਪਣੀ ਪੁੱਤਰੀ ਦਾ ਇਹ ਬਚਨ ਸੁਣ ਕੇ ਬੋਲੇ।
ਹੇ ਪੁੱਤਰੀ ਸੁਣ ਸੁਮਤ ਮਹਾਨੇ,
ਕਹਿਣ ਲੱਗੇ ਪੁੱਤਰੀ ਤੂੰ ਬੜੀ ਸਿਆਣੀ ਹੈ ਸੁਣ।
ਤਨ ਕੋ ਰਾਖ ਭਜੋ ਜਗਦੀਸ,
ਇਹ ਜਿਹੜਾ ਸਰੀਰ ਹੈ ਇਹ ਪਰਮੇਸ਼ਰ ਨੇ ਭਗਤੀ ਵਾਸਤੇ ਇਹ ਵਜੂਦ ਜਿਹੜਾ ਬਣਿਆ ਹੈ, ਇਹ ਦੋ ਪੈਰ, ਦੋ ਹੱਥ, ਦੋ ਅੱਖਾਂ, ਦੋ ਕੰਨ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਅੰਤਸ਼ਕਰਨ ਦੀਆਂ ਬਿਰਤੀਆਂ, ਇਹ ਜਿਹੜਾ ਮਨੁੱਖ ਦਾ ਜਾਮਾ ਹੈ ਇਹ ਪਰਮੇਸ਼ਰ ਨੇ ਖਾਸ ਕਰਕੇ ਭਗਤੀ ਲਈ ਦਿੱਤਾ ਹੈ। ਇਸ ਦੀ ਪਾਲਣਾ ਕਰਨੀ ਚਾਹੀਏ। ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲ, ਮਹਾਰਾਜ ਪਰਮੇਸ਼ਰ ਨੇ ਦੇਹੀ ਦਿੱਤੀ ਹੈ, ਇਹਦੀ ਪਾਲਣਾ ਕਰੀਏ ਤੇ ਪਰਮੇਸ਼ਰ ਦਾ ਭਜਨ ਕਰੀਏ। ਇਹ ਤੂੰ ਆਪਣਾ ਸਰੀਰ ਰੱਖ ਕੇ ਪਰਮੇਸ਼ਰ ਦੀ ਭਗਤੀ ਕਰੀ।
ਅਬ ਮੈਂ ਕਰਹੋ ਤੁਮ ਬਖਸ਼ੀਸ਼।
ਗੁਰੂ ਅਮਰਦਾਸ ਆਪਣੀ ਬੇਟੀ ਭਾਨੀ ਨੂੰ ਕਹਿਣ ਲੱਗੇ, ਪੁੱਤਰੀ ਹੁਣ ਮੈਂ ਤੇਰੇ ਤੇ ਬਖਸ਼ਿਸ਼ ਕਰਦਾ ਹਾਂ, ਅਸੀਂ ਤੈਨੂੰ ਬਖਸ਼ਿਸ਼ਾਂ ਦਿੰਦੇ ਹਾਂ।
ਰਾਮਦਾਸ ਕੀ ਬੈ ਅਬਨਾਈ।
ਕਿਉਂਕਿ ਤੇਰੇ ਪਤੀ ਰਾਮਦਾਸ ਜੀ ਦੀ ਆਯੂ ਤਾਂ ਪੂਰੀ ਹੋ ਚੁੱਕੀ ਹੈ।
ਪੂਰਨ ਅਵਧ ਆਜ ਦਿਨ ਮਾਹੀ।
ਅੱਜ ਉਹਦੇ ਜੀਵਨ ਦਾ ਆਖਰੀ ਸਮਾਂ ਆ ਗਿਆ ਹੈ, ਅੱਜ ਦੇ ਦਿਨ ਉਹਨੇ ਚਲਾਣਾ ਕਰਨਾ ਹੈ।
ਤਿੰਨ ਜੀਵਨ ਕੋ ਆਨੇ ਉਪਾਏ।
ਉਹਦੇ ਜੀਵਨ ਦਾ ਹੋਰ ਕੋਈ ਉਪਾਅ ਨਹੀਂ ਹੈ। ਹਾਂਜੀ,
ਨਹੀਂ ਹੋਤ ਨਿਸ਼ਚੇ ਇਮਲਾਏ।
ਕੋਈ ਉਪਾਅ ਨਹੀਂ ਹੈ, ਕਿਉਂਕਿ ਜੋ ਕੁਦਰਤ ਨੇ, ਪਰਮੇਸ਼ਰ ਨੇ ਰਚਨਾ ਰਚੀ ਹੈ, ਉਹ ਸਵਾਸ ਗਿਣ ਕੇ ਭੇਜਿਆ ਹੈ। ਸਾਲ, ਮਹੀਨੇ, ਹਫ਼ਤੇ, ਦਿਨ, ਘੜੀਆਂ, ਪਲ ਵੀ ਗਿਣ ਕੇ ਭੇਜੇ ਹਨ। ਕਣ ਕੱਲੇ ਸਭ ਦਿਵਸ ਸਾਸ ਨਹਿ ਵਧਣ ਘਟਣ ਤਿਲ ਸਾਰ। ਨਾ ਵੱਧ ਸਕਦੇ ਨਾ ਘਟ ਸਕਦੇ। ਪਰਮੇਸ਼ਰ ਦਾ ਜੋ ਭਾਣਾ ਹੈ ਉਹ ਵਰਤ ਕੇ ਰਹਿੰਦਾ ਹੈ।
ਆਪਣ ਆਰ ਬਲ ਅਬ ਮੈਂ ਦੇਵੋ।
ਪਰ ਪੁੱਤਰੀ, ਤੇਰੀ ਸੇਵਾ ਤੋਂ ਰੀਝ ਕਰਕੇ ਅਸੀਂ ਆਪਣੀ ਆਯੂ ਤੇਰੇ ਪਤੀ ਨੂੰ ਦੇ ਰਹੇ ਹਾਂ।
ਹਿਤ ਪਰ ਲੋਕ ਗਮਨ ਸੁਭ ਲੇਵੋ।
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਚਨ ਕੀਤਾ ਸੀ, ਅਸੀਂ ਆਪਣੇ ਹੁੰਦਿਆਂ ਕੋਈ ਜਵਾਨ ਮਰਨ ਨਹੀਂ ਦੇਣਾ, ਕੋਈ ਮ੍ਰਿਤੂ ਗੋਂਦਵਾਲ ਸਾਹਿਬ ਚ ਹੋਣ ਨਹੀਂ ਦੇਣੀ, ਹੁਣ ਦਿੱਤੀ ਵੀ ਨਹੀਂ। ਹੁਣ ਆਪਣਾ ਹੀ ਪੁੱਤਰ, ਆਪਣਾ ਹੀ ਦਾਮਾਦ ਚਲਾਣਾ ਕਰ ਜਾਵੇ ਤੇ ਨਿਯਮ ਭੰਗ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜੋ ਵਚਨ ਕਰਨਾ ਉਹਨੂੰ ਮਹਾਂਪੁਰਸ਼ ਪਾਲਦੇ ਹੁੰਦੇ, ਭਾਵੇਂ ਆਪਣੇ ਪ੍ਰਾਣ ਦੇਣੇ ਪੈਣ। ਸਤਿਗੁਰੂ ਅਮਰਦਾਸ ਕਹਿਣ ਲੱਗੇ, ਪੁੱਤਰੀ ਅਸੀਂ ਆਪਣਾ ਸਰੀਰ ਤਿਆਗ ਦਿੰਦੇ ਹਾਂ, ਔਰ ਆਪਣੇ ਸਵਾਸ ਰਹਿੰਦੀ ਉਮਰ ਤੇਰੇ ਪਤੀ ਨੂੰ ਬਖਸ਼ਦੇ ਹਾਂ।
ਇਮ ਕਹਿ ਰਾਮਦਾਸ ਬੁਲਵਾਇਓ।
ਇਹ ਤਾਂ ਕਹਿ ਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੱਦ ਲਿਆ।
ਨਿਕਟ ਬਿਠਾਏ ਪਲੇ ਸਮਝਾਇਓ।
ਆਪਣੇ ਚਰਨਾਂ ਚ ਬਿਠਾ ਕੇ ਗੁਰੂ ਅਮਰਦਾਸ ਸਾਹਿਬ ਜੀ ਭਲੀ ਪ੍ਰਕਾਰ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ।
ਹੇ ਸੁਤ ਤੇਰੀ ਅਵਧ ਬਿਤਾਈ।
ਮਹਾਰਾਜ ਕਹਿੰਦੇ, ਪੁੱਤਰ ਰਾਮਦਾਸ, ਤੇਰਾ ਸਰੀਰ ਦਾ ਸਮਾਂ ਪੂਰਾ ਹੋ ਗਿਆ, ਆਯੂ ਪੂਰੀ ਹੋ ਗਈ ਹੈ।
ਮੈਂ ਅਬ ਜਾਨ ਲੀਨ ਅਗਵਾਈ।
ਮੈਨੂੰ ਪਤਾ ਲੱਗ ਗਿਆ ਹੈ, ਕਿਉਂਕਿ ਸਾਧ ਸੰਗਤ ਜੀ ਜਿੰਨੀ ਤੇਰਾ ਨਾਮ ਧਿਆਇਆ, ਤਿੰਨ ਕੋ ਸੱਦ ਮਿਲੇ, ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਹਨਾਂ ਨੂੰ ਸੱਦੇ ਦਰਗਾਹੀ ਮਿਲ ਜਾਂਦੇ ਹਨ।
ਇੱਕ ਸੱਤ ਸੰਮਤ ਅੱਠ ਅਰ ਚਾਰੀ।
ਇੱਕ ਸੌ ਅੱਠ ਔਰ ਚਾਰ ਬਾਰਾਂ, 112 ਸਾਲ ਉਮਰ।
ਆਰ ਬਲਾ ਹਮਰੇ ਤਨ ਸਾਰੀ।
ਅਸੀਂ ਲੈ ਕੇ ਆਏ ਹਾਂ ਸੱਚਖੰਡ ਤੋਂ 112 ਸਾਲ ਉਮਰ ਸਾਨੂੰ ਪਰਮੇਸ਼ਰ ਨੇ ਦਿੱਤੀ ਹੈ।
ਅਬ ਖੱਟ ਬਰਖ ਇਕਾਦਸ਼ ਮਾਸ।
ਹੁਣ 106 ਸਾਲ ਤੇ 11 ਮਹੀਨੇ।
ਦਿਓਸ ਅਸ਼ਟ ਦਸ ਸ਼ੇਸ਼ ਰਹਾਸ।
6 ਸਾਲ 11 ਮਹੀਨੇ 18 ਦਿਨ ਉਮਰ ਅਜੇ ਸਾਡੀ ਬਾਕੀ ਰਹਿੰਦੀ ਹੈ। ਆਖੋ ਸਤਨਾਮ। 112 ਸਾਲ ਅਸੀਂ ਲੈ ਕੇ ਆਏ ਆ, 6 ਸਾਲ 11 ਮਹੀਨੇ 18 ਦਿਨ ਬਾਕੀ ਰਹਿੰਦੇ ਆ ਸਾਡੇ।
ਤੋਹੇ ਮੋਹੇ ਮੈਂ ਭੇਦ ਨਾ ਰਹਿਓ।
ਰਾਮਦਾਸ, ਉਹ ਅਸੀਂ ਤੈਨੂੰ ਦਿੰਦੇ ਹਾਂ, ਕਿਉਂਕਿ ਤੇਰੇ ਔਰ ਸਾਡੇ ਚ ਕੋਈ ਫਰਕ ਨਹੀਂ ਹੈ।
ਇੱਕ ਸਰੂਪਤਾ ਦੋਨੋ ਲਹਿਓ।
ਹੁਣ ਆਪਾਂ ਸਰੀਰ ਕਰਕੇ ਦੋ ਬੈਠੇ ਆ, ਪਰ ਸਾਡਾ ਅੰਦਰੋਂ ਇੱਕ ਹੋ ਚੁੱਕਾ ਹੈ। ਤੋਈ ਮੋਈ, ਮੋਈ ਤੋਈ, ਅੰਤਰ ਕੈਸਾ, ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ ਰਿਹਾ, ਅਭੇਦ ਹੋ ਗਿਆ ਤੇਰਾ ਸਾਡਾ ਸਰੂਪ।
ਜਲ ਕੋ ਭਰਿਓ ਹੋਤ ਘਟ ਜੈਸੇ।
ਜੋ ਪਾਣੀ ਦਾ ਘੜਾ ਭਰਿਆ ਹੁੰਦਾ ਹੈ,
ਪਰੇ ਉਦਤ ਲੈ ਇਕਤਾ ਤੈਸੇ।
ਔਰ ਉਹ ਜਦੋਂ ਨਦੀ ਚ ਪਾ ਦਈਏ ਤੇ ਉਹ ਜਲ ਘੜੇ ਵਾਲਾ ਨਦੀ ਰੂਪ ਹੀ ਹੋ ਜਾਂਦਾ ਹੈ। जल ज्यो जल में जल आए खटाना त्यो ज्योति संग ज्योत समाना। तेरा साडा स्वरूप ब्रह्म विच लीन हो गया। नदियां अतः वाहा पवह समुद ना जानी है। नदियां दा पानी और नालियां दा पानी समुद्र च जाके एक वेक है। उत्थे पता नहीं नदी केड़ी है और नाला केड़ा है। नदी ईश्वर है, नाला जीव है। पर जदों ब्रह्म विच भेद हो गए फिर ना ईश्वर का पता लगता ना जीव का। जीव ईश्वर भेद ना लई है। ऐसा ब्रह्मकार वृत्ति हो गई तेरी और साड़ी।
तिम स्वरूप मेरो इक होआ।
सारे कहंदे तेरा मेरा एक स्वरूप हो गया है।
क्यों हूं भेद परे ने जोआ।
और कोई भेद कर नहीं सकता, फर्क कर नहीं सकता। ये वचन साध संगत जी गुरमत गुरु ग्रंथ साहब सच्चे पातशाह जी दे हन। जोत ओहा जुगत साए सह काया फेर पलटी है। कोई जोत ने दस जामे धारण किते हैं। श्री कलगी धर महाराज श्री विचित्र नाटक बाणी च लिखते श्री नानक अंगद कर माना अमरदास अंगद पहचाना अमरदास रामदास कहायो साधन लखा मूड न पायो। साधुआं नू पता मूर्खा नू नहीं। मूर्खा नू भेद आ ही नहीं सकता। साधन लखा मूड न पायो। ओ अज्ञानी कहणगे लो जी दस शरीर एक जोत किवें हो गई। पर ज्ञानियां नू पता भी एक किवें है। हुण अन्ने नू रोशनी दिखाई नहीं जा सकती। ते साध संगत जी रोशनी वाले नू अंधेरे च ले जाया नहीं जा सकता। आखो श्री वाहिगुरु। ज्ञानी नू कोई भुला नहीं सकता ते अज्ञानी नू कोई समझा नहीं सकता। साधन लखा मूड नह पायो। मूर्खा नू नहीं पता इस गल दा।
प्रेम भगत अस तव और बसी।
महाराज कहिंदे हे रामदास तेरे हिरदे च ऐसी प्रेमा भगती परमेश्वर दी प्रगट होई है।
बसी कीन मोको कर जिसी।
तेरी प्रेमा भगती ने मैनू मोह लिया, वस कर लिया है। रब भगता ने वस कीता प्रेम दियां पाके डोरा। आ प्यार दिया डोरा जे तू सानू बन लिया है।
बिख बल्लू दिश आयस दीन।
कोल खड़े सन भाई बल्लू जी बहुत उच्ची करनी वाले गुरु साहब जी ने गडवई सन। उन्होंने भी कमाल दी सेवा गुरु अमरदास साहब दी कीती 22 साल। भाई बल्लू सतगुरु जी ने उन्होंने वल वेख के आग्या कीती।
दीन मना जिन सब सुन लीन।
वो सुन रहे सन पर उन्हों दा मन मुरझान लग पिया सी। जिस प्यारे से होने हो तिस आके मर चली है। जग जीवन संसार ताके पाछै जीवना। 22 साल जिस प्रीतम प्यारे सतगुरां दी सेवा कीती सी वो कह रहे ने असी हुण चले आं। भाई सुन रहा सी बल्लू पर मन ओहदा मुरझान लग पिया सी। ओहदे दिल नू कुछ हो रहा सी।
लीन प्रेम मन जाए प्रवीन।
जिहड़ा मन गुरु चरणा दे प्यार विच लीन होया पिया सी। भाई साहब भाई बल्लू जी तां गुरु साहब महाराज दे इतने निकटवर्ती होए ने कि दिन रात उहनां नू लगातार 22 साल दर्शन होए ने। आखो सतनाम श्री। इन्ना समा होर शायद ही किसी ने गुरु अमरदास जी के दर्शन किए हुण जिन्ना भाई बल्लू साहब जी ने किए। दिने भी गड़वा लैके कोल खड़े रहना हजूर नू प्रशादा छकाना हाथ धोने और राती भी सतगुरां दे चरण चौण दबाने महाराज दे कोल खड़े रहना पखा झलना बस्तर बदलने। सतगुरां दी एक बाह कम नहीं सी करदी इस करके सतगुरु महाराज नू चोला भी भाई बल्लू जी पुआया करते सन। बड़ी ही भावना नालों सेवा करते इन्ने प्यार वाले सिख होए हन।
बीन नलेर ले हो सुब कीन।
महाराज कहंदे भाई बल्लू जी वधिया जा नारियल लेके आओ।
करो शिगर आनो मुझ पासी।
और देर ना करो नारियल साडे कोल लेके आओ। अज साडे भाईचारे आले कहंदे नारियल ते बामणा दा है। ਸਾਧ ਸੰਗਤ ਜੀ ਜਿਹੜੀ ਚੰਗੀ ਚੀਜ਼ ਲੱਗੇ ਉਹ ਬਾਹਮਣਾਂ ਨੂੰ ਦੇ ਦਿਓ, ਜਿਹੜੀ ਮਾੜੀ ਉਹ ਆਪਣੇ ਕੋਲ ਰੱਖ ਲਓ। ਇਹ ਕਿੱਧਰ ਦੀ ਨੀਤੀ ਹੈ? ਜਿਹੜੀ ਕੁਦਰਤ ਨੇ ਚੀਜ਼ ਬਣਾਈ ਹੈ, ਨਾਰੀਅਲ ਤੇ ਕਿਸੇ ਕੌਮ ਜਾਤੀ ਦਾ ਨਾਂ ਨਹੀਂ ਲਿਖਿਆ। ਨਾਰੀਅਲ ਕੁਦਰਤੀ ਫਲ ਹੈ, ਬਾਹਮਣ ਵੀ ਵਰਤ ਸਕਦਾ, ਹਿੰਦੂ ਵੀ, ਮੁਸਲਮਾਨ ਵੀ, ਈਸਾਈ ਵੀ, ਸਿੱਖ ਵੀ। ਸ਼੍ਰੋਮਣੀ ਫਲ ਹੈ, ਸ੍ਰੀ ਫਲ ਵੀ ਇਹਨੂੰ ਕਹਿੰਦੇ ਹਨ। ਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇਣ ਲੱਗਿਆਂ ਗੁਰੂ ਨਾਨਕ ਸਾਹਿਬ ਨੇ ਭੇਟਾ ਕੀਤਾ। ਕੋਈ ਉਹਨਾਂ ਨੇ ਖਾਸ ਗੱਲ ਵੇਖੀ ਹੈ ਤਾਂ ਹੀ ਭੇਟਾ ਕੀਤਾ ਨਾ? ਤੋ ਨਾਰੀਅਲ ਜਿਹੜਾ ਹੈ ਇਹ ਸ਼੍ਰੋਮਣੀ ਫਲ ਹੈ, ਇਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਇੱਕ ਹੋਰ ਵਿਚਾਰ ਹੈ ਵੀ ਸ਼੍ਰੋਮਣੀ ਫਲ ਨਾਰੀਅਲ ਹੈ ਤੇ ਸਭ ਤੋਂ ਸਸਤਾ ਫਲ ਬੇਰ ਹੈ, ਔਰ ਬੇਰ ਜਿਹੜਾ ਸਾਧ ਸੰਗਤ ਜੀ ਬਾਹਰੋਂ ਨਰਮ ਹੁੰਦਾ ਅੰਦਰੋਂ ਸਖਤ ਹੁੰਦਾ ਹੈ, ਔਰ ਨਾਰੀਅਲ ਬਾਹਰੋਂ ਸਖਤ ਹੁੰਦਾ ਅੰਦਰੋਂ ਨਰਮ ਹੁੰਦਾ ਹੈ। ਜਿਹੜਾ ਵਧੀਆ ਬੰਦਾ ਹੁੰਦਾ ਹੈ ਉਹ ਬਾਹਰੋਂ ਸਖਤ ਤੇ ਅੰਦਰੋਂ ਨਰਮ ਹੁੰਦਾ ਹੈ, ਜਿਹੜਾ ਘਟੀਆ ਬੰਦਾ ਹੁੰਦਾ ਬਾਹਰੋਂ ਨਰਮ ਅੰਦਰੋਂ ਪੱਥਰ ਹੁੰਦਾ ਹੈ। ਇਹ ਪਰਮੇਸ਼ਰ ਨੇ ਚੀਜ਼ਾਂ ਬਣਾਈਆਂ ਨੇ, ਉਹਦੀਆਂ ਵਡਿਆਈਆਂ ਉਹੀ ਜਾਣਦਾ ਹੈ। ਸੋ ਰਹੋ ਵਿਚਾਰ, ਸਤਿਗੁਰਾਂ ਨੇ ਆਖਿਆ ਵਧੀਆ ਨਾਰੀਅਲ ਲੈ ਕੇ ਆਓ।
ਪਾਸੀ ਜਮਨੇ ਸਦਾ ਨਿਰਾਸੀ,
ਔਰ ਭਾਈ ਬੰਦੂ ਜੀ ਹੁਣ ਗੁਰੂ ਅੰਗਦ ਦੇਵ ਜੀ ਗੁਰੂ ਅਮਰ ਰਾਮਦਾਸ ਜੀ ਨੂੰ ਗੁਰਿਆਈ ਦੇਣੀ ਹੈ।
ਪਾਸੀ ਜਮਨੇ ਸਦਾ ਨਿਰਾਸੀ, ਕਰੋ ਸ਼ੀਗਰ ਆਨੋ ਮੁਝ ਪਾਸੀ।
ਸਿੰਘਾਂ ਅਵਲੋਕਨ ਨਿਆਏ ਚੱਲ ਰਿਹਾ ਹੈ। ਸਿੰਘਾਂ ਅਵਲੋਕਨ ਦਾ ਮਤਲਬ ਹੁੰਦਾ ਸ਼ੇਰ ਸ਼ਿਕਾਰ ਕਰਕੇ ਉਹ ਸ਼ਿਕਾਰ ਨੂੰ ਮਾਰ ਕੇ 10 ਕਦਮ ਜਾਂਦਾ ਹੈ, ਉਥੋਂ ਮੁੜ ਕੇ ਫਿਰ ਪਿੱਛੇ ਦੇਖਦਾ, ਫਿਰ 10 ਕਦਮ ਅਗਾਂਹ ਚਲਾ ਜਾਂਦਾ ਹੈ, 10 ਕਦਮ ਅੱਗੇ ਜਾ ਕੇ ਫਿਰ ਪਿੱਛੇ ਮੁੜ ਕੇ ਦੇਖਦਾ, ਉਥੋਂ ਫਿਰ ਅੱਗੇ 10 ਕਦਮ ਜਾ ਕੇ ਫਿਰ ਪਿੱਛੇ ਮੁੜਦਾ ਹੈ। ਇੱਥੇ ਕਵਿਤਾ ਜਿਹੜੀ ਹੈ ਉਹ ਭਾਈ ਸਾਹਿਬ ਜਿੱਥੇ ਪੰਕਤੀ ਖਤਮ ਕਰਦੇ ਨੇ ਉਥੋਂ ਫਿਰ ਅੱਗੇ ਚੱਲ ਲੈਂਦੇ। ਕਰੋ ਸ਼ੀਘਰਤਾ ਆਨੋ ਮੁਝ ਪਾਸੀ, ਛੇਤੀ ਨਾਲ ਭਾਈ ਬੱਲੋ ਜੀ ਮੇਰੇ ਕੋਲ ਤੁਸੀਂ ਨਾਰੀਅਲ ਲੈ ਕੇ ਆਓ ਸਾਡੇ ਪਾਸ, 5 ਪੈਸੇ ਤੇ ਨਾਰੀਅਲ।
ਰਾਸੀ ਸੁਖ ਪ੍ਰਾਪਤ ਅਬਿਨਾਸ਼ੀ,
ਐਸਾ ਕਰਨ ਨਾਲ ਜਮਾਂ ਦੀ ਫਾਸੀ ਕੱਟੀ ਜਾਏਗੀ ਤੇ ਸੁਖਾਂ ਦੀ ਰਾਸ ਪ੍ਰਾਪਤ ਹੋਵੇਗੀ।
ਨਾਸ਼ੀ ਹੰਤਾ ਵਿਸ਼ੇ ਉਦਾਸੀ,
ਔਰ ਜਿਹੜੀ ਤਨ ਹੰਤਾ ਹੈ ਵਿਸ਼ੇ ਵਾਸ਼ਨਾ ਹੈ ਉਹ ਨਾਸ ਜਾਏਗੀ।
ਰਾਮਦਾਸ ਕਰਵਾਓ ਇਸ਼ਨਾਨਾ,
ਸ੍ਰੀ ਰਾਮਦਾਸ ਜੀ ਨੂੰ ਇਸ਼ਨਾਨ ਕਰਾਓ।
ਨਾਨਾ ਵਸਤ੍ਰ ਆਨ ਦੁਤਵਾਨਾ,
ਨਾਨਾ ਪ੍ਰਕਾਰ ਦੇ ਸੁੰਦਰ ਵਸਤ੍ਰ ਸਵੱਛ ਵਸਤ੍ਰ ਪਵਾਓ।
ਪਹਿਰਾਵੋ ਨੇ ਦੇਰ ਲਗਾਵੋ,
ਦੇਰ ਨਾ ਕਰੋ, ਛੇਤੀ ਨਾਲ ਸ਼ੀਘਰਤਾ ਨਾਲ ਨਵੇਂ ਵਸਤ੍ਰ ਪਵਾਓ ਤੇ ਇਸ਼ਨਾਨ ਕਰਾਓ ਸ੍ਰੀ ਗੁਰੂ ਰਾਮਦਾਸ ਜੀ ਨੂੰ।
ਗਾਵੋ ਸ਼ਬਦ ਆਨੰਦ ਉਪਜਾਵੋ,
ਸ਼ਬਦ ਕੀਰਤਨ ਕਰੋ ਆਨੰਦਤਾ ਨਾਲ ਪ੍ਰਸੰਨਤਾ ਨਾਲ।
ਅਪਰ ਸੋਜ ਤਿਆਰੀ ਕਰ ਦੇ,
ਸਾਰੀ ਸਮੱਗਰੀ ਤਿਆਰ ਕਰ ਲਵੋ।
ਦੇਹ ਤਜਨ ਕੋ ਸਮਾਂ ਲਖੇ,
ਤਜਣ ਦਾ ਸਰੀਰ ਤਜਣ ਦਾ ਸਾਡਾ ਸਮਾਂ ਨੇੜੇ ਹੈ, ਸਾਡੀ ਵੀ ਸਮੱਗਰੀ ਤਿਆਰ ਕਰੋ।
ਸੁਨ ਕਰ ਬੱਲੂ ਇਮ ਗੁਰ ਜੀਤੇ,
ਗੁਰੂ ਸਾਹਿਬ ਜੀ ਤੋਂ ਇਹ ਬਚਨ ਸੁਣ ਕੇ ਭਾਈ ਬੱਲੂ ਜੀ ਨੇ
ਜੀਤੇ ਮਨ ਇੰਦਰ ਜਿਨ ਨੀਤੇ,
ਜਿਨ੍ਹਾਂ ਨੇ ਆਪਣੀਆਂ ਮਨ ਇੰਦਰੀਆਂ ਨੂੰ ਜਿੱਤਿਆ ਹੋਇਆ ਹੈ।
ਅਬ ਸ਼੍ਰੀ ਰਾਮਦਾਸ ਤਿਸ ਬਾਰ,
ਹੁਣ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸੇ ਵੇਖਿਆ।
ਬਾਰ ਬਿਮਲ ਤੇ ਮੱਜਤ ਚਾਰ,
ਬਿਮਲ ਜਲ ਦੇ ਨਾਲ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਕਰਾਇਆ।
ਚਾਰ ਪਦਾਰਥ ਜਿਨ ਦਰਬਾਰ,
ਐਸੇ ਗੁਰੂ ਰਾਮਦਾਸ ਸੋਢੀ ਸੁਲਤਾਨ ਜਿਨ੍ਹਾਂ ਦੇ ਚਾਰੇ ਪਦਾਰਥ ਬੂਹੇ ਤੇ ਖੜੇ ਰਹਿੰਦੇ ਹਨ।
ਬਾਰ ਬਹੀਨ ਪਾਏ ਸਭ ਸਾਰ,
ਦੇਰੀ ਦੇ ਸਾਰਿਆਂ ਨੂੰ ਖਬਰ ਮਿਲ ਗਈ।
ਬੱਲੂ ਆਨੇ ਬਸ ਬਸਤਰ ਨਵੀਨ।
ਭਾਈ ਬਾਲੂ ਜੀ ਨਵੇਂ ਬਸਤਰ ਵੀ ਲੈ ਆਏ,
ਪਹਿਰਾਏ ਸੂਖਮ ਦੁੱਤ ਪੀਣ,
ਸੁੰਦਰ ਬਸਤਰ ਇਸ਼ਨਾਨ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਪੁਆਏ।
ਸ਼੍ਰੀ ਸਤਿਗੁਰ ਜੀ ਅਮਰ ਕਿਰਪਾਲੂ,
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ
ਪ੍ਰੇਮ ਸਹਿਤ ਸਨਮਾਨ ਵਿਸਾਲੂ,
ਬੜੇ ਪਿਆਰ ਤੇ ਸਨਮਾਨ ਦੇ ਨਾਲ
ਪਰਸੋਂ ਪਕੜ ਆਪਣੇ ਥਾਨ,
ਸ੍ਰੀ ਗੁਰੂ ਰਾਮਦਾਸ ਜੀ ਦੀ ਬਾਂਹ ਫੜ ਲਈ ਤੇ ਪਕੜ ਕੇ ਆਪਣੀ ਥਾਂ ਤੇ ਬਿਠਾ ਦਿੱਤਾ।
ਬੈਠਾਰੇ ਕੈ ਕਿਰਪਾ ਨਿਧਾਨ,
ਗੁਰੂ ਰਾਮਦਾਸ ਸਾਹਿਬ ਜੀ ਨੂੰ ਗੱਦੀ ਤੇ ਬਿਠਾ ਦਿੱਤਾ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸਤਿਗੁਰੂ ਰਾਮਦਾਸ ਸਾਹਿਬ ਜੀ ਗੱਦੀ ਤੇ ਬੈਠ ਗਏ ਹਨ।
ਪਾਲ ਵਿਸਾਲ ਸੋ ਤਿਲਕ ਨਿਕਾਸਿਓ,
ਬਾਬੇ ਬੁੱਢੇ ਸਾਹਿਬ ਜੀ ਦੇ ਹੱਥੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਚੌੜੇ ਸੁੰਦਰ ਮੱਥੇ ਤੇ ਕੇਸਰ ਤੇ ਚੰਦਨ ਦਾ ਤਿਲਕ ਲਾ ਦਿੱਤਾ ਹੈ।
ਇਸਤੇ ਮਹਿਦ ਪ੍ਰਕਾਸ਼ ਪ੍ਰਕਾਸ਼ਿਓ,
ਸਾਹ ਸਿੰਘ ਜੀ ਐਸਾ ਤਿਲਕ ਸੁੰਦਰ ਮੱਥੇ ਤੇ ਸੋਭਾ ਪਾਇਆ ਜੈਸੇ ਪਰਮੇਸ਼ਰ ਅਕਾਲ ਪੁਰਖ ਦਾ ਹੀ ਸਰੂਪ ਗੁਰੂ ਰਾਮਦਾਸ ਜੀ ਹਨ, ਵੈਸਾ ਹੀ ਸੁੰਦਰ ਉਹਨਾਂ ਦੇ ਚਰਥੇ ਤੇ ਤਿਲਕ ਲੱਗਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਲਿਖਿਆ, ਮੱਥੇ ਟਿੱਕੇ ਲਾਲ ਲਾਏ, ਸਾਧ ਸੰਗਤ ਮਿਲ ਜਾਏ ਬਹੰਦੇ। ਸਾਧ ਸੰਗਤ ਵਿਚ ਜਦੋਂ ਪੁਰਾਤਨ ਸਿੱਖ ਆਉਂਦੇ ਤਿਲਕ ਲਾਇਆ ਕਰਦੇ ਸਨ। ਕਈ ਤੇ ਅੱਜ ਕਹਿੰਦੇ ਤਿਲਕ ਵੀ ਬਾਹਮਣਾਂ ਦਾ ਹੀ ਹੈ, ਪਤਾ ਨੀ ਕੀ ਹੋ ਗਿਆ। ਜਿਹੜੀ ਚੀਜ਼ ਚੰਗੀ ਚੁੱਕ ਕੇ ਬਾਹਮਣਾਂ ਦੇ ਵਿਹੜੇ ਸੁੱਟੀ ਜਾਂਦੇ ਆ, ਜਿਹੜੀ ਮਾੜੀ ਹੈ ਉਹ ਆਪਣੇ ਪੱਲੇ ਠੇਕੇ ਸਾਡੇ ਕੋਲ ਰਹਿ ਗਏ ਸ਼ਰਾਬ ਦੇ। ਫਿਰ ਅਸੀਂ ਕਿੱਧਰ ਜਾਵਾਂਗੇ ਖਾਲਸਾ ਜੀ? ਗੁਰੂ ਸਾਹਿਬ ਜੀ ਦੀ ਮੱਤ ਧਾਰਨ ਕਰੀਏ, ਗੁਰਬਾਣੀ ਪੜ੍ਹੀਏ, ਸ਼ੰਕਿਆ ਚ ਨਹੀਂ ਪੈਣਾ ਚਾਹੀਦਾ। ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਮੱਥੇ ਤੇ ਗੁਰਿਆਈ ਦਾ ਤਿਲਕ ਲੱਗਾ ਹੈ।
ਜੋਤਨ ਜੋਤ ਸਬਨ ਮਹਾਰਾਜਾ,
ਵਾਹ ਵਾਹ,
ਕਿਸੇ ਸਿੰਘਾਸਨ ਮਨੋ ਬਿਰਾਜਾ।
ਜੋਤਨ ਜੋਤ ਪਰਮ ਜੋਤੀ ਸਰੂਪ ਪਰਮਾਤਮਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਤਖ਼ਤ ਤੇ ਬੈਠ ਗਏ ਹਨ ਜਿਹੜਾ ਸਭ ਤੋਂ ਉੱਚਾ ਤਖ਼ਤ ਹੈ। ਇਸ ਸੰਸਾਰ ਦੇ ਵਿਚ ਜਿੰਨੀਆਂ ਪਦਵੀਆਂ, ਜਿੰਨੇ ਅਹੁਦੇ, ਜਿੰਨੀਆਂ ਬਾਦਸ਼ਾਹੀਆਂ, ਜਿੰਨੇ ਰਾਜੇ ਮਹਾਰਾਜਿਆਂ ਦੇ ਤਖ਼ਤ, ਸਾਧ ਸੰਗਤ ਜੀ ਦੇਵੀ ਦੇਵਤਿਆਂ ਦੇ ਤਖ਼ਤ, 33 ਕਰੋੜ ਦੇਵਤਿਆਂ ਦੇ ਤਖ਼ਤ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਤਖ਼ਤ, ਸਾਰਿਆਂ ਤਖ਼ਤਾਂ ਤੋਂ ਉੱਚਾ ਤਖ਼ਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਸ ਮਹਾਨ ਤਖ਼ਤ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤਿ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਅੱਜ ਗੁਰੂ ਰਾਮਦਾਸ ਸਾਹਿਬ ਸੋਢੀ ਨੂੰ ਤਖ਼ਤ ਮਿਲ ਗਿਆ ਹੈ।
ਨਵਨਿਤ ਸਿੱਧਾ ਦੁਗਨ ਇਨਹੂ ਤੇ, ਰਿੱਧਾ ਪੂਰਨ ਜਗਤ ਜਿਨੋ ਤੇ।
ਨਿਧੀਆਂ 18 ਸਿੱਧੀਆਂ ਹੱਥ ਜੋੜ ਕੇ ਖੜੀਆਂ ਹਨ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਹੇ। ਮਹਾਰਾਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿਚ ਸੰਸਾਰ ਦੀਆਂ ਸਮੂਹ ਸ਼ਕਤੀਆਂ ਹੱਥ ਜੋੜ ਕੇ ਖੜ ਗਈਆਂ ਹਨ।
ਸਭ ਕੋ ਪ੍ਰੇਰਤ ਨਿਤ ਬਿਨ ਲਿਪਿਓ,
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਉਹ ਰਾਮ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਜਿਹੜਾ ਰਾਮ ਸਾਰਿਆਂ ਨੂੰ ਪ੍ਰੇਰਣਾ ਦੇਣ ਵਾਲਾ ਹੈ। ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਜਿਹੜਾ ਰਮਿਆ ਹੋਇਆ ਪਰ ਨਿਰਲੇਪ ਹੈ, ਕਿਸੇ ਵਿੱਚ ਵੀ ਲਿਪਾਏਮਾਨ ਨਹੀਂ ਹੁੰਦਾ, ਹੈ ਸਾਰਿਆਂ ਵਿੱਚ, ਸਭ ਕਹਿ ਮੱਧ ਸਮੂਹ ਤੇ ਬਾਹਰ, ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਨਿਰਲੇਪ ਹੈ, ਨਿਰਾਲਾ ਹੈ, ਵੱਖਰਾ ਹੈ, ਐਸਾ ਸਤਿਗੁਰੂ। ਹਾਂਜੀ,
ਭਾਲ ਵਿਸਾਲ ਕਾਲ ਤਿਸ ਦਿੱਪਿਓ,
ਪ੍ਰਭੂ ਪਰਮਾਤਮਾ ਦੀ ਜੋਤੀ ਅੱਜ ਗੁਰੂ ਰਾਮਦਾਸ ਦੇ ਮੱਥੇ ਤੇ ਝਲਕ ਉੱਠੀ ਹੈ। ਗੁਰੂ ਰਾਮਦਾਸ ਮਹਾਰਾਜ ਦਾ ਚਿਹਰਾ ਜਾਹੋ ਜਲਾਲ ਝੱਲਿਆ ਨਹੀਂ ਜਾਂਦਾ, ਸੋਹਣੇ ਮੱਥੇ ਤੇ ਸੋਹਣਾ ਕੇਸਰ ਚੰਦਨ ਦਾ ਟਿੱਕਾ ਲੱਗਾ ਹੈ।
ਚੋਰੀ ਵਿਖੇ ਨਾਰੀਅਰ ਪਾਇਓ,
ਫਿਰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਝੋਲੀ ਦੇ ਵਿੱਚ 5 ਪੈਸੇ ਤੇ ਨਾਰੀਅਲ ਪਾ ਦਿੱਤਾ।
ਤੀਨ ਲੋਕ ਸਵਾਮੀ ਬਣਾਇਓ,
ਤਿੰਨਾਂ ਲੋਕਾਂ ਦਾ ਬਾਦਸ਼ਾਹ ਬਣਾ ਦਿੱਤਾ। ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਕੋਈ ਇੱਕ ਮੁਲਕ ਦਾ ਹੋ, ਕੋਈ 2 ਮੁਲਕਾਂ ਦਾ ਹੋ, ਸਾਰੇ ਮੁਲਕਾਂ ਦਾ ਇੱਕ ਬਾਦਸ਼ਾਹ ਨਹੀਂ ਹੁੰਦਾ, ਪਰ ਖੰਡਾਂ ਬ੍ਰਹਮੰਡਾਂ ਦਾ ਮਾਲਕ ਅੱਜ ਗੁਰੂ ਰਾਮਦਾਸ ਬਣ ਗਿਆ ਹੈ। ਸਾਧ ਸੰਗਤ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਤਾਂ ਅੱਜ ਕੁੱਲ ਦੁਨੀਆਂ ਦੇ ਬਾਦਸ਼ਾਹ ਮੱਥੇ ਰਗੜਦੇ ਹਨ, ਰਾਜੇ ਮਹਾਰਾਜੇ ਸਿਰ ਝੁਕਾਉਂਦੇ ਹਨ, ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਝੁਕਦੀਆਂ ਹਨ। ਐਸਾ ਇਹ ਸੱਚਾ ਪਾਤਸ਼ਾਹ ਬਣਿਆ ਹੈ।
ਉਨ ਬੱਲੂ ਸੋ ਕੀਨ ਬਖਾਨ,
ਫਿਰ ਭਾਈ ਬੱਲੂ ਜੀ ਨੂੰ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ,
ਮੋਹਨ ਅਪਰ ਮੋਰੀ ਆਨ,
ਭਾਈ ਬੱਲੂ ਦੌੜ ਕੇ ਸਾਡੇ ਪੁੱਤਰਾਂ ਨੂੰ ਬੁਲਾ ਕੇ ਲਿਆ, ਮੋਹਨ ਅਤੇ ਮੋਰੀ ਨੂੰ,
ਸਭ ਸੰਗਤ ਆਵੇ ਇਸ ਕਾਲ,
ਸਾਰੀ ਸੰਗਤ ਨੂੰ ਸਾਡਾ ਹੁਕਮ ਹੈ ਸਾਰੇ ਹੀ ਆਵਣ।
ਦਾਸ ਸਿੱਖ ਛੋਟ ਵਿਸਾਲ,
ਗੁਰੂ ਘਰ ਦੇ ਸੇਵਾਦਾਰ, ਸੇਵਾ ਵਾਲੇ ਟਹਿਲੀਏ, ਸਿੱਖ ਸੰਗਤਾਂ, ਵੱਡੇ ਛੋਟੇ, ਗਰੀਬ ਅਮੀਰ, ਹਿੰਦੂ ਮੁਸਲਮਾਨ, ਜਿੰਨੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਬੁਲਾਓ,
ਮੇਰੋ ਹੁਕਮ ਸੁਣਾਵਨ ਕਰੀਏ।
ਸਾਡਾ ਹੁਕਮ ਹੈ ਸਤਿਗੁਰ ਪਾਣੈ ਆਪਣੇ ਬਹਿ ਪਰਿਵਾਰ ਸਦਾਇਆ, ਆਪਣੇ ਸਾਰੇ ਪਰਿਵਾਰ ਨੂੰ ਸੱਦਿਆ ਗੁਰੂ ਅਮਰਦਾਸ ਸਾਹਿਬ ਜੀ ਨੇ,
ਸਕਲ ਹਕਾਰੋ ਬਿਲਮ ਪ੍ਰਹਰੀਐ,
ਕਹਿੰਦੇ ਬਿਨਾ ਦੇਰੀ ਸਾਰਿਆਂ ਨੂੰ ਸਦਨਾ ਕਰੋ,
ਤੂਰਨ ਪਠੇ ਬੁਲਾਵਨ ਠਾਨੇ,
ਜੀ ਨਾਲ ਭੇਜਿਆ ਤੇ ਬੁਲਾ ਲਿਆ,
ਜਹ ਜਹ ਜਿਨਕੇ ਹੁਤੇ ਟਿਕਾਣੇ,
ਜਿੱਥੇ ਜਿਹਦੇ ਜਿਹਦੇ ਟਿਕਾਣੇ ਸਨ ਬੁਲਾ ਲਿਆ,
ਸੁਣ ਸੁਣ ਸਭ ਮੈਂ ਰੋਰਾ ਪਰਿਓ।
ਮਹਾਰਾਜ ਨੇ ਸਾਰਿਆਂ ਨੂੰ ਸੱਦਿਆ ਬਈ ਭਾਈ ਪਰਮੇਸ਼ਰ ਦਾ ਹੁਕਮ ਆਇਆ ਹੈ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਇਹ ਹੁਕਮ ਜਦੋਂ ਸਾਰਿਆਂ ਨੂੰ ਪਤਾ ਲੱਗਾ, ਸਾਰੇ ਚਿੰਤਾ ਤੋਂ ਰੋ ਕੇ ਦੌੜੇ ਹਨ,
ਚਾਹਸ ਗੁਰੂ ਪਿਆਨਾ ਕਰਿਓ,
ਸੁਣਿਆ ਗੁਰੂ ਅਮਰਦਾਸ ਜੀ ਸੱਚਖੰਡ ਨੂੰ ਪਿਆਨਾ ਕਰਨਾ ਚਾਹੁੰਦੇ ਨੇ,
ਰਾਮਦਾਸ ਸਤਿਗੁਰੂ ਬਣਾਏ,
ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ,
ਬਿਸਮਤ ਬਾਤ ਸੁਨਤ ਚਲ ਆਏ,
ਗੱਲ ਸੁਣ ਕੇ ਸਾਰੇ ਹੈਰਾਨ ਹੋਏ ਤੇ ਦੌੜੇ ਆਏ,
ਦੋਨੋ ਪੁੱਤਰ ਆਏ ਤਤਕਾਲ,
ਦੋਵੇਂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਵੀ ਸੱਦੇ ਤੇ ਆ ਗਏ,
ਜਬ ਪੂਰਨ ਪੀ ਸਭਾ ਵਿਸਾਲ,
ਜਦੋਂ ਦੀਵਾਨ ਭਰ ਗਿਆ ਸੰਗਤਾਂ ਦੇ ਨਾਲ,
ਬੋਲੇ ਪ੍ਰਥਮ ਜੁਗਮ ਸੁਤ ਸਾਥ,
ਸ੍ਰੀ ਗੁਰੂ ਅਮਰਦਾਸ ਜੀ ਖੜੇ ਹਨ ਔਰ ਸ੍ਰੀ ਰਾਮਦਾਸ ਜੀ ਨੂੰ ਆਪਣੀ ਗੱਦੀ ਤੇ ਬਿਠਾਇਆ, ਸ੍ਰੀ ਗੁਰੂ ਰਾਮਦਾਸ ਸੋਢੀ ਥਿਰ ਥੱਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਤੇ ਗੁਰੂ ਅਮਰਦਾਸ ਆਪਣੇ ਪੁੱਤਰਾਂ ਨੂੰ ਬੋਲੇ,
ਰਾਮਦਾਸ ਕੋ ਟੇਕੋ ਮਾਥ,
ਕਹਿਣ ਲੱਗੇ ਬੇਟਾ ਮੋਹਨ ਔਰ ਪੁੱਤਰ ਮੋਹਰੀ ਉਠੋ, रामदास नू मथा टेको
होए नमर इन काल कमाई
इना ने निम्रता दे नाल नीवे होके मन नीवा ते मत उच्ची करके गुरु घर दी सेवा कीती है
अजर जरन गुर जुत समुदाई
इना विच ओ देवी गुण हन जिना करके इना नू गुरियाई मिल रही है सब तो बड़ा गुण अजर नू जरने दा है
मोहन जे सुभाव मस्ताना
मोहन जेड़ा वड्डा पुत्र सी उदा सुभाव मस्ताना सी ओ ता मस्त सुभाव विच रहिंदा सी किसे दी परवाह नहीं सी करदा
नै राखे कै की कब काना
और किसे दी कान नहीं सी रखदा रंग हसा रंग रोवे चुप भी कर जाहे परवाह नाही किसे केरी बाज सच्चे ना है अपनी मस्ती च रहिंदा सी मोहन वड्डा पुत्र सतगुरां दा
सब मैं बोले ओ निवो ना आगे
महाराज पिता गुरु अमरदास ते वचन सुन के भरी सभा च कहण लगा मैं नी इन्हां नू मत्था टेकदा
हमरी वस्त देन इन लागे
चीज साडी है गद्दी साडी है देन इनू लगे हो
चिरं काल रह सदन हमारे
इनू 22 साल हो गए साडे घर रहिंदे आं
करी गुजर सब जुत परवारे
अपने परिवार समेत साडे घर रह गुजारा कीता है
उचित बैठबो तुमे पिछारी
तुहाडे तो बाद गद्दी ते बैठण दा हक
है मालकी सर्ब हमारी
गुरु घर दी सारी जायदाद दी मालकी दा हक मेरा है
अपर संबंधी रावर केरे
और जेड़े तुहाडे रिश्तेदार हन पुत्र पोतरे
रहे समीपी ऐश्वर्य हेरे
ओ भी इत कोल रह के आनंद ले सकदे रामदास भी रवे क्योंकि ए भी तुहाडा दमाद है बच्चा है पर गद्दी दे बैण दा हक इनू नहीं है
ए पी है तिन सबन समाना
जिवे होर तुहाडे पुत्र पोतरे पड़पोतरे हन धीआं हन ए भी तुहाडा दमाद उना वर्गा ही है उना तो वड्डा नहीं है
अब पद दे बे लगे महाना
इनू वड्डी पदवी देण लगे ओ ए किधरों आ गया पुत्र मैं वड्डा ते पग इनू बनन लगे गुरियाई दी
हम रावर के नंदन है
असि आप जी दे पुत्र हां ते पुत्र ही प्यो दी मालकी दा मालक बनदा है
गुरता पद ते छूछे रहे
असि गुरियाई गद्दी तो किवें वांझे रह जावांगे
तौ न क्यों हूं मात निवाए
किसे तरह असि मत्था नहीं टेकना
सतगुर के सपूत कहलावे
और असि गुरु ते पुत्रां ते गुरु दे पुत्र किसे दूजे नू निके नू किवें मत्था टेक सकदे आखो सतनाम असि तुहाडे पुत्र आ तुहानू मत्था टेक सकदे आ पर तुहानू छड्ड के असि किसे होर अगे मत्था टेकीए ए नहीं हो सकता
जब मोहन को ऐसो लयो
बाबे मोहन दा ए जवाब सुनिया
पुत्र दूसरे सो तब कहयो
गुरु अमरदास जी छोटे पुत्र बाबे मोरी नू वेख्या
सिखी पद नंदन तुम लेवो
महाराज कहंदे पुत्रा मोरी तू सिखी दी पदवी ले
मैं लेवो तो अब कह देवो
तू सिखी नहीं लेनी तू ना कर दे पर दस तू सिखी लेनी है या नहीं लेनी
सुनत मोरी हृदय बिचारा
बाबे मोरी ने पिता जी दे वचन सुन के विचार कीती
श्री नानक प्रस्ताव चितारा
गुरु नानक साहब दा समा याद आ गया जो पिछला इतिहास सी ओनू चितारिया जो सुनिया सी बुजुर्गां तों वी गुरु नानक साहब ने भी तां अपने पुत्रां नू छड्ड के अपने सेवक नू ही गुरियाई दित्ती सी
ਪੁਨ ਸ਼੍ਰੀ ਅੰਗਦ ਕੀ ਨਸ ਐਸੇ।
ਗੁਰੂ ਅੰਗਦ ਦੇਵ ਜੀ ਨੇ ਵੀ ਤਾਂ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰੂ ਅਮਰਦਾਸ ਸਾਡੇ ਪਿਤਾ ਜੀ ਨੂੰ ਗੁਰਿਆਈ ਦਿੱਤੀ ਸੀ।
ਸਰਬ ਬਿਰਤਾਂਤ ਵਿਚਾਰੇ ਉਹ ਤੈਸੇ,
ਸਾਰੀ ਗੱਲ ਵਿਚਾਰੀ ਹੈ ਹੁਣ ਬਾਬੇ ਮੋਹਰੀ ਨੇ।
ਜਿਨ ਕੇ ਜਾਗੇ ਭਾਗ ਬਡੇਰੇ, ਪੂਰਨ ਕਿਰਪਾ ਦ੍ਰਿਸ਼ਟ ਤੇਰੇ।
ਬਾਬਾ ਮੋਹਰੀ ਜੀ ਵਿਚਾਰ ਕਰਦੇ ਨੇ ਜਿਨ੍ਹਾਂ ਦੇ ਭਾਗ ਬਹੁਤ ਚੰਗੇ ਵੱਡੇ ਜਾਗੇ ਹੋਣ ਕਰਮ ਜਿਨ੍ਹਾਂ ਦੇ, ਉਹਨਾਂ ਵੱਲ ਗੁਰੂ ਸਾਹਿਬ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਇਹ ਕੋਈ ਐਸੀ ਚੀਜ਼ ਨਹੀਂ ਜਿਹੜੀ ਖੋ ਕੇ ਲਈ ਜਾਵੇ, ਇਹ ਤਾਂ ਨਦਰ ਕਰਮ ਹੈ। ਜਿਨ ਕੋ ਨਦਰ ਕਰਮ ਤਿੰਨਕਾਰ, ਨਾਨਕ ਨਦਰੀ ਨਦਰ ਨਿਹਾਲ। ਹਾਂਜੀ,
ਕਾਲੀ ਕਾਲ ਪਰੇ ਜਿਸ ਥਾਏ, ਇਸ ਵਡਿਆਈ ਕੋ ਸੋ ਪਾਏ।
ਜਿਹਦੀ ਕਾਲਣਾ ਥਾਏ ਪੈ ਜਾਵੇ, ਕਾਲਣਾ ਤਾਂ ਬੜੇ ਘਾਲਦੇ ਆ, ਪਰ ਥਾਏ ਜਿਹਦੀ ਪਵੇ, ਜਿਹਦੀ ਕਾਲਣਾ ਥਾਏ ਪੈ ਜਾਵੇ, ਇਹ ਵਡਿਆਈ ਉਸ ਨੂੰ ਮਿਲਦੀ ਹੈ। ਇਹ ਮਰਤਬਾ ਤਿਸਨੋ ਦੇ, ਨਾਨਕ ਜਿਸਨੋ ਕਿਰਪਾ ਕਰੇ ਰਜਾਏ। ਇਹ ਮਰਤਬਾ ਜਿਹੜਾ ਹੈ ਉਸ ਨੂੰ ਦਿੰਦਾ ਹੈ ਜਿਹਦੇ ਤੇ ਉਹਦੀ ਕਿਰਪਾ ਹੋ ਜਾਂਦੀ ਹੈ।
ਕਰੇ ਈਰਖਾ ਕੈਸੇ ਕੋਈ,
ਕੋਈ ਈਰਖਾ ਕਰਕੇ ਕਵੇ ਵੀ ਮੈਂ ਲੈਣੀ ਹੈ ਚੀਜ਼, ਈਰਖਾ ਦਵੈਸ਼ ਨਾਲ ਪ੍ਰਾਪਤੀ ਨਹੀਂ ਹੁੰਦੀ।
ਮਿਟੇ ਨਹੀਂ ਉਲਟੋ ਦੁੱਖ ਹੋਈ,
ਭਾਣਾ ਅਮਿਟ ਹੈ ਉਹ ਮਿਟਦਾ ਨਹੀਂ, ਉਲਟਾ ਦੁੱਖ ਮਿਲਦਾ ਹੈ। ਉਹ ਤਾਂ ਚੀਜ਼ ਖੋਈ ਨਹੀਂ ਜਾਣੀ ਜਿਹੜੀ ਗੁਰੂ ਰਾਮਦਾਸ ਜੀ ਨੂੰ ਮਿਲ ਗਈ, ਮੈਂ ਖੋ ਨਹੀਂ ਸਕਦਾ। ਤੇ ਜੇ ਮੈਂ ਵਿਰੋਧ ਕਰਾਂਗਾ ਮੈਨੂੰ ਮਿਲਣੀ ਨਹੀਂ, ਦੁੱਖ ਪਾਵਾਂਗਾ।
ਯਾਂ ਤੇ ਸ਼੍ਰੀ ਪਿਤ ਕੇ ਅਨੁਸਾਰੀ,
ਇਸ ਕਰਕੇ ਪਿਤਾ ਜੀ ਦਾ ਬਚਨ ਮੰਨ ਲੈਣ ਵਿੱਚ ਹੀ ਭਲਾ ਹੈ।
ਇਸ ਮੈਂ ਸੋਭਾ ਹੋਏ ਹਮਾਰੀ,
ਇਹਦੇ ਵਿੱਚ ਸਾਡੀ ਸੋਭਾ ਹੋਣੀ ਹੈ।
ਇਮ ਵਿਚਾਰ ਕਰ ਠਾਂਡੋ ਹੋਵਾ,
ਦੀ ਵਿਚਾਰ ਕਰਕੇ ਸਾਧ ਸੰਗਤ ਜੀ ਬਾਬਾ ਮੋਹਰੀ ਜੀ ਉੱਠ ਖੜੇ ਹੋਏ।
ਸਗਰੀ ਸੰਗਤ ਨੇ ਤਬ ਜੋਆ,
ਸਾਰੀ ਸੰਗਤ ਦੇਖ ਰਹੀ ਸੀ।
ਬੁੱਢੇ ਆਦ ਜੇ ਸੇਵਕ ਸਾਰੇ,
ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਅਤੇ ਭਾਈ ਬੱਲੂ ਸਾਹਿਬ ਜੀ, ਬੜੀਆਂ ਬੜੀਆਂ ਮਹਾਨ ਹਸਤੀਆਂ ਖੜੀਆਂ ਸਨ।
ਖਰੇ ਪਏ ਗੁਰ ਸੁਤ ਪਿਛਵਾੜੇ,
ਬਾਬਾ ਮੋਹਰੀ ਜੀ ਉੱਠ ਕੇ ਮੱਥਾ ਟੇਕਣ ਲੱਗੇ, ਉਹਨਾਂ ਦੇ ਪਿੱਛੋਂ ਬਾਬਾ ਬੁੱਢਾ ਜੀ, ਭਾਈ ਬੱਲੂ ਜੀ ਆਦਿਕ ਮਹਾਨ ਸਿੱਖ ਵੀ ਖੜੇ ਹੋਏ।
ਮਾਨ ਮੋਹਰੀ ਪਿਤ ਕੇ ਬੈਨ,
ਬਾਬਾ ਮੋਹਰੀ ਜੀ ਨੇ ਪਿਤਾ ਜੀ ਦਾ ਬਚਨ ਮੰਨ ਕੇ,
ਕਰ ਆਨੰਦ ਜੁਤ ਫੁੱਲਿਅਤ ਨੈਣ,
ਬੜੀ ਪ੍ਰਸੰਨਤਾ ਨਾਲ, ਮੁਰਝਾਏ ਮਨ ਨਾਲ ਨਹੀਂ, ਖੁਸ਼ੀ ਨਾਲ ਮੱਥਾ ਟੇਕਿਆ।
ਰਾਮਦਾਸ ਕੇ ਚਰਨੀ ਪਰਿਓ, ਧੰਨ ਧੰਨ ਸਭਹੀਨ ਤਬ ਰਿਓ।
ਬਾਬਾ ਮੋਹਰੀ ਜੀ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਪਏ, ਸਾਰੀ ਸੰਗਤ ਨੇ ਕਿਹਾ ਧੰਨ ਬਾਬਾ ਮੋਹਰੀ, ਧੰਨ ਬਾਬਾ ਮੋਹਰੀ, ਧੰਨ ਬਾਬਾ ਮੋਹਰੀ। ਬਾਣੀ ਵਿੱਚ ਇਹ ਬਚਨ ਜੋ ਆਇਆ ਹੈ ਰਾਮ ਕਲੀ ਸੱਦ ਵਿੱਚ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੇ ਪੈਰੀ ਪਾਏ ਜੀਓ, ਇਹ ਬਚਨ ਬੜਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਡੂੰਘੀ ਇਹਦੇ ਵਿੱਚ ਵਿਚਾਰ ਹੈ। ਇਹ ਸਿਰਫ ਬਾਬਾ ਮੋਹਰੀ ਜੀ ਨੂੰ, ਗੁਰੂ ਦੇ ਪੁੱਤਰ ਬਹੁਤ ਹੋਏ ਨੇ, ਦੋ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਹੋਏ ਹਨ, ਦੋ ਗੁਰੂ ਅੰਗਦ ਦੇਵ ਜੀ ਦੇ ਹੋਏ, ਦੋ ਗੁਰੂ ਅਮਰਦਾਸ ਜੀ ਦੇ ਹੋਏ, ਤਿੰਨ ਪੁੱਤਰ ਗੁਰੂ ਰਾਮਦਾਸ ਜੀ ਦੇ ਹੋਏ, ਇੱਕ ਪੁੱਤਰ ਗੁਰੂ ਅਰਜਨ ਸਾਹਿਬ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਹੋਏ, ਗੁਰੂ ਹਰਰਾਏ ਸਾਹਿਬ ਦੇ ਦੋ ਪੁੱਤਰ ਹੋਏ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ। ਪਰ ਗੁਰੂ ਪੁੱਤਰਾਂ ਵਿੱਚੋਂ ਮੋਹਰੀ ਪੁੱਤ ਨੂੰ ਸਨਮੁਖ ਕਿਉਂ ਕਿਹਾ ਹੈ? ਪਹਿਲੀ ਵਾਰ ਗੁਰੂ ਪੁੱਤਰਾਂ ਵਿੱਚੋਂ ਆਗਿਆ ਮੋਹਰੀ ਨੇ ਮੰਨੀ ਹੈ। ਆਖੋ ਸ੍ਰੀ ਵਾਹਿਗੁਰੂ। ਸਤਿਕਾਰਯੋਗ ਬਹੁਤ ਹਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਔਰ ਬਾਬਾ ਲਖਮੀ ਚੰਦ ਜੀ। ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਹਨ, ਬਹੁਤ ਵੱਡਾ ਉਹਨਾਂ ਦਾ ਰੁਤਬਾ ਹੈ। ਪਰਮੇਸ਼ਰ ਦੀ ਕੋਈ ਮਾਇਆ ਹੀ ਸੀ, ਗੁਰੂ ਨਾਨਕ ਸਾਹਿਬ ਜੀ ਦੀ ਕੋਈ ਖੇਡ ਸੀ ਕਿ ਉਹ ਗੁਰੂ ਸਾਹਿਬ ਜੀ ਦੀ ਰਮਜ ਨੂੰ ਨਹੀਂ ਸਮਝ ਪਾਏ, ਹੁਕਮ ਨਹੀਂ ਮੰਨਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰਾਂ ਦੀ ਨਿੰਦਾ ਕਰਨ ਦਾ ਸਾਨੂੰ ਅਧਿਕਾਰ ਨਹੀਂ ਹੈ, ਕਿਉਂਕਿ ਮਾਂ ਮਾਰ ਲੈਂਦੀ ਹੈ, ਮਾਰਨ ਨਹੀਂ ਦਿੰਦੀ ਕਿਸੇ ਨੂੰ। ਇਸ ਕਰਕੇ ਜੇ ਪਿਤਾ ਜੀ ਉਹਨਾਂ ਨੂੰ ਝਿੜਕ ਦੇਣ ਤਾਂ ਉਹਨਾਂ ਦਾ ਹੱਕ ਹੈ, ਸਾਡਾ ਹੱਕ ਨਹੀਂ ਅਸੀਂ ਬਾਬਾ ਸ੍ਰੀ ਚੰਦ ਜੀ ਨੂੰ ਕੁਝ ਜਾਂ ਬਾਬਾ ਲਖਮੀ ਚੰਦ ਜੀ ਨੂੰ ਓਪਰੀ ਭਾਸ਼ਾ ਬੋਲੀਏ, ਉਹ ਸਾਡੇ ਲਈ ਯੋਗ ਨਹੀਂ ਹੈ। ਪਰ ਹੁਕਮ ਮੰਨਣ ਵਾਲੀ ਇੱਕੋ ਹੀ ਗੱਲ ਸੀ, ਬਾਕੀ ਬੰਦਗੀ ਉਹਨਾਂ ਦੀ ਬਹੁਤ ਸੀ। ਬੰਦਗੀ ਦਾ ਕੋਈ ਤੋੜਾ ਬਾਬਾ ਸ੍ਰੀ ਚੰਦ ਜੀ ਪਰਮੇਸ਼ਰ ਹੀ ਸਨ, ਹਰ ਹਰ ਜਨ ਦੀ ਇੱਕ ਹੈ, ਕੋਈ ਫਰਕ ਨਹੀਂ ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ, ਪਰ ਹੁਕਮ ਨਹੀਂ ਮੰਨ ਸਕੇ। ਬਾਬਾ ਲਖਮੀ ਚੰਦ ਜੀ ਵੀ, ਬਾਬਾ ਦਾਤੂ ਜੀ ਦਾਸੂ ਜੀ, ਉਹ ਵੀ ਸਤਿਗੁਰਾਂ ਦੇ ਸਾਹਿਬਜ਼ਾਦੇ, ਬਹੁਤ ਹੀ ਸਨਮਾਨਯੋਗ, ਜਿਨ੍ਹਾਂ ਦਾ ਗੁਰੂਆਂ ਨੇ ਆਪ ਸਨਮਾਨ ਕੀਤਾ। ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਗੁਰੂ ਅਰਜਨ ਦੇਵ ਜੀ ਜਾ ਕੇ ਖੰਡੂਰ ਸਾਹਿਬ ਸਨਮਾਨ ਕਰਦੇ ਹੁੰਦੇ ਸੀਗੇ, ਤੇ ਬਾਬਾ ਧਰਮ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਪੋਤਰੇ, ਉਹਨਾਂ ਦੇ ਪੁੱਤਰ ਬਾਬਾ ਮੇਹਰ ਚੰਦ ਜੀ ਤੇ ਬਾਬਾ ਮਾਣਕ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਪੜਪੋਤਰੇ। ਗੁਰੂ ਅਰਜਨ ਦੇਵ ਜੀ ਸੋਨੇ ਦੇ ਕੜੇ ਲੈ ਕੇ ਗਏ ਸਨ ਉਹਨਾਂ ਨੂੰ ਪਵਾਉਣ ਵਾਸਤੇ, ਜਿਹੜਾ ਬਾਬਾ ਨਾਨਕ ਬਖਸ਼ਿਸ਼ਾਂ ਕੀਤੀਆਂ ਸਨ। ਤੇ ਇਸ ਕਰਕੇ ਸਾਧ ਸੰਗਤ ਜੀ, ਸਾਨੂੰ ਤਾਂ ਅਧਿਕਾਰ ਨਹੀਂ, ਵਿਚਾਰ ਜਿਹੜੀ ਆਉਂਦੀ ਹੈ ਹੁਕਮ ਮੰਨਣ ਦੀ, ਉਹਦੇ ਵਿੱਚ ਬਾਬਾ ਮੋਹਰੀ ਜੀ ਪਹਿਲੇ ਹੋਏ ਹੈ। ਇਸ ਕਰਕੇ ਬਾਬਾ ਪ੍ਰੀਤਮ ਸਿੰਘ ਜੀ ਇੱਕ ਨਿਹੰਗ ਸਿੰਘ, ਬਹੁਤ ਪੜ੍ਹੇ ਲਿਖੇ ਹੁੰਦੇ ਸਨ, ਉਹ ਹੁਣ ਸਰੀਰ ਛੱਡ ਗਏ ਹੈ, ਉਹਨਾਂ ਨੇ ਬਾਬਾ ਮੋਹਰੀ ਜੀ ਦੇ ਨਾਂ ਦਾ ਨਿਸ਼ਾਨ ਸਾਹਿਬ ਲਾਇਆ ਸੀ। ਮੈਂ ਕਿਹਾ ਬਾਬਾ ਜੀ ਇੰਨੇ ਸ਼ਹੀਦ ਹੋਏ, ਇੰਨੇ ਮਹਾਂਪੁਰਸ਼ ਹੋਏ, ਤੁਸੀਂ ਬਾਬੇ ਮੋਹਰੀ ਦਾ ਹੀ ਕਿਉਂ ਨਾਂ ਰੱਖਿਆ? ਉਹ ਕਹਿੰਦੇ ਦੇਖੋ ਭਾਈ ਜੀ, ਬਾਣੀ ਮਾਂ ਨਾਮ ਆਉਂਦਾ ਮੋਹਰੀ ਪੁੱਤ ਸਨਮੁਖ ਹੋਇਆ, ਹੋਰ ਤਾਂ ਨੀ ਕਿਸੇ ਦਾ ਨਾਂ ਸਨਮੁਖ ਆਇਆ, ਮੋਹਰੀ ਦਾ ਆਉਂਦਾ। ਆਖੋ ਸ੍ਰੀ ਵਾਹਿਗੁਰੂ। ਬਾਬਾ ਮੋਹਰੀ ਜੀ ਜਿਹੜੇ ਹਨ, ਉਹ ਮੋਹਰੀ, ਤੂੰ ਸਭ ਦਾ ਮੋਹਰੀ, ਸੰਗਤਾਂ ਦਾ ਮੋਹਰੀ, ਇਹ ਗੁਰੂ ਅਮਰਦਾਸ ਬਚਨ ਕਹੇ ਹਨ। ਹਾਂਜੀ।
ਬਹੁਰੋ ਸਗਰੀ ਸੰਗਤ ਹੇਰ।
ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਬੱਲੂ ਜੀ ਆਦਿਕ ਗੁਰਮੁਖਾਂ ਨੇ ਵੀ ਮੱਥਾ ਟੇਕਿਆ, ਫਿਰ ਸਾਰੀ ਸੰਗਤ ਨੇ ਟੇਕਿਆ।
ਪਰੇ ਚਰਨ ਪਰ ਤਿਸਈ ਬੇਰ।
ਉਸੇ ਤਰ੍ਹਾਂ ਹੀ ਸਾਰੇ ਨਮਸਕਾਰਾਂ ਕਰਦੇ ਹੈ।
ਧਰ ਧਰ ਸਰਬ ਉਪਾਇਨ ਆਗੇ।
ਸਾਰੇ ਬੇਟਾਵਾਂ ਅੱਗੇ ਰੱਖ ਰੱਖ ਕੇ।
ਬੰਦੇ ਕਰ ਜੋੜੇ ਵੱਡ ਪਾਗੇ।
ਹੱਥ ਜੋੜ ਕੇ ਨਮਸਕਾਰ ਕਰਕੇ।
ਸਥਿਤ ਪਏ ਸਭ ਹੀ ਤਿਸ ਕਾਲ।
ਖਲੋ ਗਏ ਹਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ।
ਬੋਲੇ ਸ੍ਰੀ ਗੁਰੂ ਅਮਰ ਕਿਰਪਾਲ।
ਸਤਿਗੁਰੂ ਅਮਰਦਾਸ ਸੰਗਤ ਨੂੰ ਇਸ ਤਰ੍ਹਾਂ ਬੋਲੇ।
ਪੁੱਤਰ ਮੋਰੀ ਕਰੋ ਬਖਾਨਾ, ਰਾਮ ਦਾਸ ਕੋ ਕਿਆ ਕਰ ਜਾਨਾ।
ਕਹਿੰਦੇ ਪੁੱਤਰ ਮੋਰੀ, ਇਹ ਦੱਸ ਵੀ ਤੂੰ ਇਸ ਵੇਲੇ ਰਾਮਦਾਸ ਜੀ ਨੂੰ ਕਿਹੜੀ ਨਜ਼ਰ ਨਾਲ ਦੇਖ ਰਿਹਾ ਹੈ, ਕੀ ਜਾਣਦਾ ਹੈ ਤੂੰ ਇਹਨਾਂ ਨੂੰ?
ਕਿਮ ਜਾਣੇ ਹਮ ਤੇ ਪਸ਼ਚਾਤੀ, ਚਿਤ ਕੀ ਬਿਰਤੀ ਕਹੋ ਜਿਸ ਭਾਂਤੀ।
ਸਾਡੇ ਤੋਂ ਬਾਅਦ ਕਿਵੇਂ ਜਾਣੇਗਾ ਹੁਣ ਤੈਨੂੰ ਰਾਮਦਾਸ ਜੀ ਕਿੱਦਾਂ ਨਜ਼ਰ ਆ ਰਹੇ ਨੇ, ਤੇ ਸਾਡੇ ਤੋਂ ਬਾਅਦ ਤੇਰੀ ਭਾਵਨਾ ਕਿੱਦਾਂ ਦੀ ਰਹੇਗੀ, ਤੇਰੇ ਮਨ ਵਿੱਚ ਕਿਆ ਵਿਚਾਰ ਹੈ ਉਹ ਦੱਸ।
ਹੱਥ ਜੋੜ ਤਬ ਸਭ ਮੈਂ ਕਹਿਓ, ਸੁਣੋ ਪਿਤਾ ਜੀ ਮੈਂ ਜਿਮ
ਲਿਵਾਨ ਵਿੱਚ। ਬਾਬਾ ਮੋਹਰੀ ਜੀ ਨੇ ਹੱਥ ਜੋੜ ਕੇ ਆਖਿਆ, ਸੁਣੋ ਪਿਤਾ ਜੀ, ਜੋ ਮੈਂ ਮਹਿਸੂਸ ਕੀਤਾ ਹੈ।
ਸ੍ਰੀ ਨਾਨਕ ਸ੍ਰੀ ਅੰਗਦ ਸਵਾਮੀ ਤ੍ਰਿਤੀਏ तुम हो अंतर जामी।
महाराज पहले श्री गुरु नानक देव जी महाराज सच्चे पातशाह हन, फिर दूसरे सतगुरु जी गुरु अंगद देव साहब जी हन, तीसरे आप प्रतख गुरु अमरदास साहब जी पिता जी हो।
सो सरूप ए चौथो होवा श्री गुरु रामदास इम जोआ।
चौथा स्वरूप ए बैठे ने श्री गुरु रामदास साहब जी। मैनू गुरु नानक गुरु अंगद गुरु अमरदास जी का रूप गुरु रामदास जी नजर आ रहे ने, आंदे रहेंगे।
सुन गुर जुत सब पाए प्रसन्न, पुत्र मोहरी तू बड धन।
प्रसन्न होके कहन लगे पुत्र मोहरी तू धन है।
सब ते श्रेष्ठ बुद्ध उदारे, मिलियो सदा तू संग हमारे।
सारा तो श्रेष्ठ है, सदा साडे नाल मिलिया रहेगा। लोकां दीआं इक्की कुलां तरदियां तेरियां बयाली तरनियां है, ए वचन महाराज गुरु अमरदास कहा। ते भगतां दी प्रहलाद दीआं इक्की कुलां तरियां, प्रहलाद जन के हार जियो इक्की कुल उधारे, पर तेरियां बयाली कुलां तार दित्तियां। ए वचन महाराज साहिब गुरु अमरदास सच्चे पातशाह। साध संगत जी अगले पर करना जरा सुना।